ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ।
ਭਗਤ ਸਦਨੇ ਦੀ ਬਾਣੀ ਗੁਰੂ ਸਾਹਿਬ ਜੀ ਉਚਾਰਦੇ ਹੈ। ਇਹ ਸਦਨਾ ਭਗਤ ਸੱਖਰ ਪੱਖਰ ਰੋੜੀ ਜਿਹੜੀ ਹੈ ਉਸ ਇਲਾਕੇ ਚ ਹੋਇਆ ਹੈ। ਉਥੇ ਜਨਮ ਧਾਰ ਕਰਕੇ ਕਸਾਈਆਂ ਦੇ ਘਰ ਦਾ ਜਨਮ ਹੋਇਆ। ਕਸਾਈ ਹੋ ਕੇ ਇਹ ਬੱਕਰਿਆਂ ਦੇ ਕੋਹਣ ਦਾ ਕੰਮ ਕਰਿਆ ਕਰਦਾ। ਇੱਕ ਵਾਰੀ ਦੀ ਗੱਲ ਹੈ, ਸਾਧ ਸਿੰਘ ਜੀ ਦੇ ਜਦੋਂ ਪੁੰਨ ਜਾਗੇ, ਇਸ ਨੇ ਬੱਕਰੇ ਨੂੰ ਜੀਵਾ ਕਰਨ ਦੇ ਥਾਂ ਦੂਏ ਦਿਨ ਦੁਆਦਸ਼ੀ ਵਾਲੇ ਦਿਨ ਇਕਾਦਸ਼ੀ ਨੂੰ ਬਰਸੀ, ਦੁਆਦਸ਼ੀ ਨੂੰ ਮਾਸ ਵਿਕਣਾ ਸੀ। ਇਹ ਦਸਵੀਂ ਦੀ ਰਾਤ ਨੂੰ ਸਵੇਰੇ ਲੋਕਾਂ ਨੂੰ ਵਰਤ ਰੱਖਣਾ ਕਰਕੇ ਮਾਸ ਮੁਸਲਮਾਨ ਤੋਂ ਕਟਾਉਂਦੇ ਸੀ ਨੇ, ਹਿੰਦੂ ਸਾਰੇ ਹਲਾਲ ਹੀ ਖਾਣ ਦੀ ਆਦਤ ਸੀ। ਸੋ ਇਹ ਤਾਂ ਸਿੰਘਾਂ ਨੂੰ ਉਹਨਾਂ ਦੇ ਮੁਕਾਬਲੇ ਤੇ ਇੱਕ ਉਹਨਾਂ ਨੂੰ ਕਝਾਉਣ ਵਾਸਤੇ ਇੱਕ ਝਟਕਾ ਬਣਾ ਲਿਆ। ਸੋ ਵਾਸਤਵ ਤੇ ਤਾਂ ਮਾਰਨ ਕਹਿ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨੇ ਜਾਣਾ, ਇਹ ਹਾਲਤ ਸੀ ਉਹਨਾਂ ਲੋਕਾਂ ਦੀ। ਸੋ ਉਸ ਵਕਤ ਇਸ ਦੇ ਪਾਸ ਸਾਧ ਸੰਜੇ ਜੀ ਕਸਾਈ ਦੇ ਪਾਸ ਰੋਜ਼ ਦਾ ਸਿਪਾਹੀ ਸੀ ਇੱਕ ਜਿਹੜਾ, ਉਹ ਮਾਸ ਮੰਗਣ ਵਾਸਤੇ ਆਇਆ। ਕਹਿੰਦੇ ਵੀ ਮਾਸ ਦੇ ਥੋੜਾ ਜਿਹਾ। ਇਹ ਕਹਿਣ ਲੱਗਾ ਮਾਸ ਪਹਿਲਾਂ ਤਾਂ ਹੈ ਨੀ, ਹੋਰ ਨਵਾਂ ਤੈਨੂੰ ਦੇ ਦਿੰਦਾ। ਸੋਚਿਆ ਜੇ ਬੱਕਰੇ ਨੂੰ ਕਤਲ ਕੀਤਾ ਤੇ ਬੱਕਰਾ ਕੱਲ ਨੂੰ ਵਿਕਣਾ ਨੀ, ਇਕਾਦਸ਼ੀ ਦੇ ਵਰਤ ਲੋਕਾਂ ਨੇ ਰੱਖਣੇ ਹੈ ਤੇ ਮੇਰਾ ਮਾਸ ਨਹੀਂ ਵਿਕਣਾ, ਇਸ ਕਰਕੇ ਇਉਂ ਕਰੀਏ, ਇਸ ਬੱਕਰੇ ਦੇ ਗੁਪਤ ਅੰਗਾਂ ਨੂੰ ਕੱਟ ਕੇ ਇਹਨੂੰ ਦੇ ਦਿੰਦੇ ਹਾਂ ਤੇ ਬਾਕੀ ਫੇਰ ਮਾਸ ਉਹ ਸਹਿਕ ਦਾ ਬੱਕਰਾ ਜਿਉਂਦਾ ਰਹੂ, ਦੂਏ ਦਿਨ ਮਾਸ ਉਹ ਵੇਚ ਲਾਂਗੇ। ਇਸ ਖਿਆਲ ਨੂੰ ਲੈ ਕੇ, ਛੁਰੀ ਲੈ ਕੇ, ਜਿਸ ਵਕਤ ਸਾਧ ਸਿੰਘ ਜੀ ਭਗਤ ਮਹਾਰਾਜ ਦੇ ਪ੍ਰਸੰਗ ਆਇਆ ਹੈ, ਉਸ ਵਕਤ ਇਹ ਬੱਕਰੇ ਦੇ ਛੁਰੀ ਅੰਗਾਂ ਨੂੰ ਗੁਪਤਾਂ ਨੂੰ ਚਲਾਉਣ ਲੱਗਾ। ਉਸ ਵੇਲੇ ਬੱਕਰੇ ਚ ਹਾਸੇ ਦੀ ਆਵਾਜ਼ ਆਈ, ਹਾਸੇ ਦੀ ਆਵਾਜ਼ ਆਉਣ ਤੋਂ ਕਹਿਣ ਲੱਗਾ ਵੀ ਅੱਗੇ ਕਿੰਨੇ ਬੱਕਰੇ ਮਾਰੇ ਹੈ, ਕਦੇ ਕੋਈ ਹੱਸਿਆ ਨੀ, ਤੂੰ ਕਿਉਂ ਹੱਸਿਆ। ਕਹਿਣ ਲੱਗਾ ਵੀ ਗੱਲ ਇਹ ਹੈ ਵੀ ਅੱਗੇ ਕਈ ਵਾਰੀ ਤੂੰ ਕਸਾਈ ਬਣ ਕੇ ਮੇਰਾ ਸਿਰ ਵੜਦਾ ਰਿਹਾ ਤੇ ਮੈਂ ਬਦਲਾ ਲੈਣ ਵਾਸਤੇ ਮੈਂ ਕਸਾਈ ਬਣ ਕੇ ਤੈਨੂੰ ਕੱਢਦਾ ਰਿਹਾ, ਹੁਣ ਤੂੰ ਇਹ ਨਵਾਂ ਤਰੀਕਾ ਕਰਨ ਲੱਗਾ, ਮੇਰੇ ਗੁਪਤ ਅੰਗਾਂ ਨੂੰ ਤੂੰ ਕੱਟਣ ਲੱਗਾ, ਇਹ ਮੈਂ ਤਾਂ ਹੁਣ ਸਹਾਰ ਲੂੰਗਾ ਇੱਕ ਦਿਨ ਸਹਿਕਦਾ, ਪਰ ਆਪਦੇ ਵੇਲੇ ਨੂੰ ਚੇਤੇ ਕਰ ਲਾ, ਤੈਨੂੰ ਬਦਲਾ ਜ਼ਰੂਰ ਦੇਣਾ ਪਊਗਾ। ਸੁਣ ਕਰਕੇ ਧੰਨੇ ਇਹਦੇ ਹੱਥੋਂ ਸਦਨੇ ਤੋਂ ਛੁਰੀ ਡਿੱਗ ਪਈ। ਕਹਿੰਦਾ ਮੈਂ ਨੀ ਕਤਲ ਕਰਨਾ, ਛੁਰੀ ਜੋ ਡਿੱਗ ਪਈ ਕਸਾਈ ਜਿਵੇਂ ਇੱਕ ਮਹਾਤਮਾ ਸਨ ਵੈਸ਼ਨੋ, ਉਹ ਆ ਗਏ, ਉਹ ਕਹਿਣ ਲੱਗੇ ਵੀ ਤੂੰ ਕਸਾਈ ਹੁੰਦਾ ਹੋਇਆ ਉਦਾਸ ਜਾ ਕਿਉਂ ਬੈਠਾ। ਇਹ ਕਹਿਣ ਲੱਗਾ ਵੀ ਮੈਂ ਇਸ ਤਰ੍ਹਾਂ ਬੱਕਰੇ ਨੂੰ ਕੱਟਣ ਲੱਗਾ ਸੀ ਤੇ ਬੱਕਰੇ ਚੋਂ ਮੈਨੂੰ ਇਹ ਆਵਾਜ਼ ਆਈ ਹੈ। ਜਦੋਂ ਆਦਮੀ ਦੇ ਭਾਗ ਜਾਗਦੇ ਆ ਗੁਰੂ ਦਸਮ ਪਾਤਸ਼ਾਹ ਦੇ ਕੰਧਾਂ ਵੀ ਉਦੋਂ ਉਪਦੇਸ਼ ਦਿੰਦੀ ਆ ਆਦਮੀ ਨੂੰ। ਇਸ ਪ੍ਰਕਾਰ ਸਾਧ ਸੰਗਤ ਜੀ ਜਿਸ ਵਕਤ ਇਹ ਕਿਹਾ ਉਸ ਵੇਲੇ ਉਹ ਸੰਤ ਨੇ ਕਿਹਾ ਵੀ ਪਰਮੇਸ਼ਰ ਦਾ ਨਾਮ ਜਪਿਆ ਕਰ ਤੇ ਕਸਾਈਪੁਣਾ ਤਾਂ ਛੱਡ ਹੀ ਦਿੱਤਾ ਅੱਜ ਤੋਂ। ਇਹ ਗੱਲ ਸੁਣ ਕੇ ਸਾਧ ਸੰਗਤ ਜੀ ਇਹ ਫੇਰ ਉਹ ਮੁੰਡੇ ਕਹਿੰਦੇ ਕਦੋਂ ਅਸੀਂ ਕਰ ਲਿਆ ਕਰਾਂਗੇ, ਤੂੰ ਮਾਸ ਵੇਚੀ ਜਾਇਆ ਕਰ, ਇਹ ਮਾਸ ਵੇਚਣ ਦਾ ਦੁਕਾਨ ਤੇ ਕੰਮ ਕਰੀਏ, ਕਤਲ ਕਰਨਾ ਉਦੋਂ ਤੋਂ ਛੱਡ ਦਿੱਤਾ। ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਕਿਹਾ ਮਹਾਂ ਕਸਾਲ ਛੁਰੀ ਸੱਟ ਪਾਈ, ਇਹ ਵੱਡਾ ਕਸਾਈ ਸੀ ਸਦਨਾ, ਇਹਨੂੰ ਵੀ ਛੁਰੀ ਸਿੱਟ ਦਿੱਤੀ। ਜੇ ਕਤਲ ਕਰਨ ਨਾਲ ਮਿਲਦਾ ਤੇ ਸਦਨ ਨੂੰ ਛੁਰੀ ਸਿੱਟਣ ਦੀ ਕੀ ਲੋੜ ਸੀ, ਇਹਨੂੰ ਵੀ ਦਇਆ ਧਾਰਨੀ ਪਈ, ਕਸਾਈ ਆਪਣਾ ਛੱਡਣਾ ਪਿਆ, ਇਸ ਕਰਕੇ ਪਰਮੇਸ਼ਰ ਦੀ ਬੰਦਗੀ ਇਸਨ ਕੀਤੀ। ਸੋ ਉਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਹੋਈ ਤੇ ਫੇਰ ਉਦਾਸ ਜਿਹਾ ਰਿਹਾ ਕਰੇ, ਅਖੀਰ ਮਾਸ ਵੇਚਣੋ ਵੀ ਉਪਰਾਮ ਹੋ ਗਿਆ, ਉਹ ਵੈਸ਼ਨੋ ਪਰਮੇਸ਼ਰ ਦੇ ਸਿਮਰਨ ਚ ਜੋੜ ਦਿੱਤਾ, ਸਿਮਰਨ ਕਰਦਾ ਰਿਹਾ। ਸਿਮਰਨ ਕਰਨ ਨਾਲ ਇਹਦੇ ਉੱਤੇ ਇਸੀ ਲਾਲੀ ਚੜੀ, ਇਹਨੂੰ ਸਭ ਕੁਛ ਸੁਧ ਭੁੱਲ ਗਈ, ਬਹੁਤ ਵਿਰਾਗ ਵਿੱਚ ਆ ਗਿਆ। ਉਥੋਂ ਦੇ ਲੋਕ ਕੋਈ ਤੀਰਥ ਯਾਤਰਾ ਨੂੰ ਚੱਲੇ ਸੀ, ਕਹਿਣ ਲੱਗੇ ਚੱਲ ਸਕਦੇ ਆ ਤੂੰ ਹੁਣ ਵੈਸ਼ਨੋ ਦੀ ਸੰਗਤ ਕਰ ਲਈ ਹੈ, ਚੱਲ ਤੈਨੂੰ ਪ੍ਰਾਗਰਾਜ ਤੀਰਥ ਤੇ ਲੈ ਚੱਲੀਏ ਤ੍ਰਿਵੇਣੀ ਚ। ਇਹ ਸੁਣ ਕੇ ਨਾਲ ਤਿਆਰ ਹੋ ਪਿਆ ਯਾਤਰਾ ਨੂੰ ਭੱਖਰ ਸੱਖਰ ਰੋਗੜੀ ਵੱਲੋਂ। ਉਧਰੋਂ ਜਦੋਂ ਆਇਆ ਇਹ ਸਰੰਦ ਵਿੱਚ ਆਇਆ, ਸਰੰਦ ਵਿੱਚ ਆ ਕੇ ਸਾਧ ਸੰਗਤ ਜੀ ਇੱਕ ਘਰ ਪਾਣੀ ਪੀਣ ਵਾਸਤੇ ਇਹਨੂੰ ਮੰਗਿਆ। ਉਸ ਇਸਤਰੀ ਨੇ ਇਹਨੂੰ ਪਾਣੀ ਪਿਆਉਣ ਦੇ ਬਹਾਨੇ ਦੁਰਾਚਾਰ ਕਰਨ ਬਾਬਤ ਕਿਹਾ। ਇਹਨੇ ਕਿਹਾ ਮੇਰਾ ਸਿਰ ਕੱਟਿਆ ਜਾਏ, ਮੈਂ ਤਾਂ ਨੀ ਵਿਚਾਰ ਕਰਨਾ। ਜਦੋਂ ਇਹਨੇ ਜਵਾਬ ਦਿੱਤਾ, ਉਸ ਵੇਲੇ ਉਹਨੇ ਆਪਦੇ ਪਤੀ ਦਾ ਸਿਰ ਕੱਟ ਕੇ ਲਿਆਂਦਾ ਬਈ ਆਹ ਲੈ ਮੈਂ ਆਪਦੇ ਮਾਲਕ ਦਾ ਸਿਰ ਲਿਆਈ ਹੈ ਤੂੰ ਹੁਣ ਮੇਰੇ ਨਾਲ ਗ੍ਰਸਤ ਕਰ ਸੁਣ ਕਰਕੇ ਜੀ ਧਿਆਣਾ ਜੇ ਉੱਥੇ ਉੱਠ ਨੱਠਾ ਤੇ ਉੱਠ ਨੱਠਾ ਤੇ ਹੁਣ ਰੌਲਾ ਪਾ ਤਾ ਮੇਰੇ ਮਾਲਕ ਨੂੰ ਮਾਰ ਗਿਆ ਰੌਲਾ ਪਾਉਣ ਤੋਂ ਹਾਕਮਾਂ ਨੂੰ ਪਕੜ ਲਿਆ ਪਕੜ ਕੇ ਸਦਨੇ ਵਾਲੇ ਜਦੋਂ ਹਾਕਮਾਂ ਨੇ ਵੇਖਿਆ ਬੜੇ ਨਿਆਂਕਾਰ ਹਾਕਮ ਹੁੰਦੇ ਸੀ ਵੇਖਿਆ ਵੀ ਇਹਦਾ ਸੁਭਾਅ ਤਾਂ ਨੀ ਹੈ ਜੇ ਵਿਚਾਰੀ ਉਸ ਵੇਲੇ ਨੂੰ ਰਿਹਾ ਕਰਤਾ ਇਸਤਰੀ ਦਾ ਕਸੂਰ ਜਾਣ ਕੇ ਉੱਥੇ ਸਾਧ ਸੰਗਤ ਜੀ ਉਹ ਭਗਤ ਇਸ ਸਦਨੇ ਦਾ ਮਕਬਰਾ ਇੱਕ ਬਣਿਆ ਹੋਇਆ ਹੈ ਉਸ ਮਕਬਰੇ ਦੇ ਵਿੱਚ ਇਹਨਾਂ ਨੂੰ ਉਸ ਵੇਲੇ ਬੰਦ ਕੀਤਾ ਸੀ ਤੇ ਫਿਰ ਹਾਕਮ ਨੇ ਰਿਹਾ ਕਰਤਾ ਸੀ ਪਿੱਛੇ ਜੇ ਜਦੋਂ ਅਕਾਲੀ ਲਹਿਰ ਜ਼ੋਰਾਂ ਤੇ ਸੀ ਸਿੰਘਾਂ ਨੇ ਕੋਤੋ ਸਾਹਿਬ ਅਖੰਡ ਪਾਠ ਵੀ ਉਸ ਮਕਬਰੇ ਚ ਕੀਤਾ ਸੀ ਇਹ ਸਰੰਦ ਦੀ ਗੱਲ ਹੈ ਸਾਧ ਸੰਗਤ ਇਸ ਪ੍ਰਕਾਰ ਇਹ ਸਦਨਾ ਜੀ ਇੱਥੋਂ ਰਿਹਾ ਹੋ ਕੇ ਜਦੋਂ ਚੱਲ ਪਏ ਅੱਗੇ ਰਸਤੇ ਚ ਇਹਨਾਂ ਦਾ ਪ੍ਰਤਾਪ ਭਗਤਾ ਵੇਖ ਕੇ ਸਾਰੇ ਲੋਕ ਝੁਕਣ ਲੱਗ ਗਏ ਬ੍ਰਾਹਮਣ ਤੇ ਕਾਜੀ ਬੜੇ ਔਖੇ ਹੋਏ ਪ੍ਰਾਗਰਾਜ ਦੇ ਵਿੱਚ ਰਾਜੇ ਉਸ ਵੇਲੇ ਸਲੀਮ ਸ਼ਾਹ ਦਾ ਰਾਜ ਸੀ ਸਲੀਮ ਸ਼ਾਹ ਦੇ ਤਾਈਂ ਇਹਨਾਂ ਨੇ ਕਿਹਾ ਹੇ ਰਾਜਾ ਇਹ ਤੇਰੀ ਕੰਧ ਦਰਿਆ ਦੀ ਡਿੱਗ ਪੈਂਦੀ ਹੈ ਜਿਹੜਾ ਦਰਿਆ ਦੇ ਪਾਸੇ ਕੰਧ ਹੈ ਪ੍ਰਾਗਰਾਜ ਦੇ ਇਹ ਡਿੱਗ ਪੈਂਦੀ ਹੈ ਇਹ ਤਾਂ ਉਸਰੂਗੀ ਜੇ ਕਿਸੇ ਦਾ ਬਲੀਦਾਨ ਦੇਵੇ ਕਹਿੰਦੇ ਬਲੀ ਕਿਵੇਂ ਕਰਾਂ ਜਿਉਂਦੇ ਆਦਮੀ ਦੇ ਵਿੱਚ ਘੜਿਆ ਦੇ ਕਹਿੰਦੇ ਕਿਹਨੂੰ ਘੜਿਆਵਾਂ ਇਹ ਕਹਿਣ ਲੱਗੇ ਜਿਵੇਂ ਕਸਾਈ ਪਣਾ ਛੱਡਦਾ ਹੋਵੇ ਤੇ ਵੈਸ਼ਨੂ ਪਣਾ ਧਾਰ ਲਿਆ ਹੋਵੇ ਰੱਬ ਦਾ ਭਗਤ ਕਹਾਉਂਦਾ ਹੋਵੇ ਨਾਂ ਸਦਨਾ ਹੋਵੇ ਅਸੀਂ ਦੱਸ ਦਿੰਦੇ ਹਾਂ ਉਹਨੂੰ ਇਸ ਕੰਧ ਤੇ ਖੜਾ ਕਰਦੇ ਤੇ ਫਿਰ ਇਹ ਨਿਉਂ ਠੀਕ ਬਣੋ ਇਹ ਸੁਣ ਕਰਕੇ ਰਾਜੇ ਕੰਨਾਂ ਦੇ ਕੱਚੇ ਹੀ ਹੁੰਦੇ ਹੈ ਹਕੂਮਤ ਦੇ ਜ਼ੋਰ ਦੇ ਨਾਲ ਸਲੀਮ ਸ਼ਾਹ ਨੇ ਇਸ ਦੇ ਤਾਈ ਸਦਨੇ ਨੂੰ ਪਕੜ ਕੇ ਭਾਲ ਕੇ ਲਿਆਂਦਾ ਪਕੜ ਕੇ ਨਿਉਂ ਤੇ ਖੜਾ ਕਰਤਾ ਉਸ ਵੇਲੇ ਸਦਨੇ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਜੀ ਜਿਸ ਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਨੂੰ ਸੁਣ ਕੇ ਜਿੰਨੀਆਂ ਇੱਟਾਂ ਸੀ ਸਾਰੀਆਂ ਕਾਜੀਆਂ ਦੇ ਮੁਲਾਣਿਆਂ ਦੇ ਰਾਜੇ ਦੇ ਮੱਥੇ ਚ ਵੱਜੀਆਂ ਤੇ ਸਾਰੀਆਂ ਇੱਟਾਂ ਬੰਬ ਵਾਂਗੂ ਉੱਡ ਗਈਆਂ ਸਦਨਾ ਨਿਉਂ ਚ ਖਾਲੀ ਰਹਿ ਗਿਆ ਇਉਂ ਸਦਨੇ ਦੀ ਰੱਖਿਆ ਕੀਤੀ ਸੀ ਮਹਾਰਾਜ ਪ੍ਰਾਗਰਾਜ ਵਿੱਚ ਉਹ ਰੱਖਿਆ ਵਾਲਾ ਸ਼ਬਦ ਸਦਨਾ ਜੀ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਹੈ ਸੀ ਤਾਂ ਇਹ ਸਾਰੀ ਸੱਤਿਆ ਸਾਹਿਬਜ਼ਾਦਿਆਂ ਚ ਵੀ ਛੋਟੇ ਸਾਹਿਬਜ਼ਾਦੇ ਜਿਸ ਵਕਤ ਸ੍ਰੀ ਗੁਰੂ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਉਸ ਵੇਲੇ ਸਾਹਿਬਜ਼ਾਦਿਆਂ ਨਾਲ ਜਿਹੜੀ ਇੱਟ ਲਾਉਂਦੇ ਸੀ ਉਹ ਉੱਡ ਕੇ ਵੱਜਦੀ ਸੀ ਕਾਜੀਆਂ ਮੁਲਾਣਿਆਂ ਦੇ ਫਿਰ ਉਹਨਾਂ ਨੇ ਸਾਰਿਆਂ ਨੇ ਇੱਟਾਂ ਫੜ ਕੇ ਰੱਖੀਆਂ ਹੁੰਦੀਆਂ ਨੇ ਫਿਰ ਜਪ ਸਾਹਿਬ ਦਾ ਪਾਠ ਕਰਕੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਕਰਾਮਾਤਾਂ ਸਾਹਿਬਜ਼ਾਦਿਆਂ ਚ ਵੀ ਸੀ ਤੇ ਨਾਲ ਭਾਣਾ ਮੰਨਣ ਦੀ ਜਾਚ ਸਾਨੂੰ ਦੱਸਣੀ ਸੀ ਗੁਰਸਿੱਖਾਂ ਨੂੰ ਰਿਜਾਜ ਚੱਲਣ ਦੀ ਕੋਈ ਘੱਟ ਨਹੀਂ ਸਨ ਉਹ ਕਰਾਮਾਤ ਸ਼ਕਤੀ ਜੀ ਬਾਬਾ ਫਤਿਹ ਸਿੰਘ ਤੇ ਸਾਹਿਬ ਜ਼ੋਰਾਵਰ ਸਿੰਘ ਸਰਵ ਸ਼ਕਤੀਆਂ ਦੇ ਮਾਲਕ ਕੀ ਹਾਂਜੀ
ਬਾਣੀ ਸਦਨੇ ਕੀ ਰਾਗ ਬਿਲਾਵਲ
ਸਦਨੇ ਭਗਤ ਦੀ ਬਾਣੀ ਰਾਗ ਬਿਲਾਵਲ ਚ ਮਹਾਰਾ ਉਚਾਰਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ
ਨਿਰਪਕੰਨਿਆ ਕੇ ਕਾਰਨ
ਸਦਨਾ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹੈ ਕਿ ਇਹ ਮਹਾਰਾਜ ਨਿਰਭ ਰਾਜਾ ਮੋਰ ਤੋਂ ਸੀ ਰਾਜਾ ਇਹ ਮੋਰ ਤੋਂ ਰਾਜੇ ਨੇ ਦੀ ਲੜਕੀ ਨੇ ਪ੍ਰਣ ਕਰ ਲਿਆ ਕਿ ਮੈਂ ਵਿਸ਼ਨੂੰ ਭਗਵਾਨ ਦੇ ਨਾਲ ਸ਼ਾਦੀ ਕਰਾਉਣੀ ਹੈ ਰਾਜੇ ਨੂੰ ਬੜਾ ਖੁਸ਼ੀ ਮੰਨੀ ਕਿ ਮੇਰੀ ਲੜਕੀ ਭਗਵਾਨ ਵਿਆਹੁਣ ਆਉਣਗੇ ਇਸ ਪ੍ਰਕਾਰ ਉਹ ਭਗਤੀ ਕਰਦੀ ਲੜਕੀ ਉਹਦੀ ਭਗਤੀ ਨੂੰ ਫਲ ਤਾਂ ਜਿਹੜਾ ਲੱਗਣਾ ਸੀ ਲੱਗਣਾ ਹੀ ਸੀ ਉੱਥੇ ਸ਼ਹਿਰ ਚ ਰਹਿਣ ਵਾਲੇ ਮੋਰ ਤੋਂ ਰਾਜੇ ਦੇ ਸ਼ਹਿਰ ਚ ਰਹਿਣ ਵਾਲੇ ਇੱਕ ਸੁਨਿਆਰਾ ਸੀ ਕਾਲਾ ਰੰਗ ਦਾ ਸ਼ਾਮ ਰੰਗ ਦਾ ਇੱਕ ਕਾਰੀਗਰ ਤਰਖਾਣ ਸੀ ਉਹਨਾਂ ਨੂੰ ਰਾਜੇ ਦੀ ਲੜਕੀ ਨਾਲ ਸ਼ਾਦੀ ਕਰਾਉਣ ਦੇ ਲਾਲਚ ਚ ਪੈ ਕੇ ਉਹਨੇ ਕਿਹਾ ਵੀ ਮੈਂ ਜਿਵੇਂ ਹਵਾਈ ਜਹਾਜ਼ ਜਿਹੜੇ ਮਸ਼ੀਨ ਨਾਲ ਉੱਡ ਜਾਂਦੇ ਹੈ ਮੈਂ ਇਹੋ ਜਿਹੀ ਕਲਾ ਬਣਾ ਦਿੰਦਾ ਗਰੜ ਬਣਾ ਦਿੰਦਾ ਤੈਨੂੰ ਤੇ ਤੂੰ ਉਸ ਰਾਜੇ ਦੀ ਮੋਹਰ ਤੋਂ ਲੜਕੀ ਦੇ ਮੰਦਰ ਚ ਜਾ ਰਹੀ ਤੇ ਫਿਰ ਆਪਾਂ ਦੋਵੇਂ ਮੌਜ ਮਾਰਿਆ ਕਰਾਂਗੇ ਇਸ ਗੱਲ ਨੂੰ ਉਹ ਸੁਨਿਆਰੇ ਨੂੰ ਮੰਨ ਲਿਆ ਵਿਸ਼ਨੂੰ ਵਰਗਾ ਉਹਦਾ ਰੰਗ ਸੀ ਉਸਦੇ ਤਾਈ ਦੋ ਕਾਠ ਦੀਆਂ ਬਾਹਾਂ ਬਣਾ ਤੀਆਂ ਤੇ ਗਰੜ ਕਾਠ ਦਾ ਬਣਾ ਕੇ ਹਵਾਈ ਜਹਾਜ਼ ਵਾਂਗੂ ਉਡਾ ਕੇ ਉਸ ਲੜਕੀ ਜਿੱਥੇ ਤਪ ਕਰਦੀ ਸੀ ਮੰਦਰ ਚ ਭੇਜ ਦਿੱਤਾ ਜੋ ਭੇਜਿਆ ਤਾਂ ਰਾਜੇ ਨੂੰ ਲੜਕੀ ਨੂੰ ਦੱਸਿਆ ਵੀ ਮੈਨੂੰ ਤਾਂ ਭਗਵਾਨ ਨੇ ਆਪ ਦਰਸ਼ਨ ਦਿੱਤੇ ਹੈ ਹੁਣ ਫਿਰ ਭਗਵਾਨ ਨੇ ਮੈਨੂੰ ਦਰਸ਼ਨ ਦਿੱਤੇ ਹੈ ਇਹ ਦੋਵੇਂ ਕਾਠ ਦੀਆਂ ਬਾਹਾਂ ਲਕੋਤੀਆਂ, ਕਹਿੰਦੇ ਹੁਣ ਮਹਾਂਦਰੋ ਜੀ ਦੋ ਬਾਹਾਂ ਵਾਲੇ ਬਣ ਕੇ ਰਹਾਂਗੇ। ਇਹ ਮੋਰ ਤੋਂ ਜਿਹਨੂੰ ਬੜੀ ਖੁਸ਼ੀ ਕੀਤੀ, ਉਸ ਲੜਕੀ ਦੇ ਨਾਲ ਸ਼ਾਦੀ ਕਰਤੀ। ਲੜਕੀ ਨਾਲ ਸ਼ਾਦੀ ਕਰਨ ਤੋਂ ਸੁਨਿਆਰੇ ਨਾਲ ਉਹ ਉੱਥੇ ਮਹਿਲਾਂ 'ਚ ਰਹਿੰਦਾ ਰਿਹਾ, ਤੇ ਰਾਜੇ ਨੇ ਨੀਤੀ ਤੋਂ ਉਲਟ ਸਾਰੀਆਂ ਫੌਜਾਂ ਜਿਹੜੀਆਂ ਸੀ ਹਟਾ ਦਿੱਤੀਆਂ। ਕਹਿੰਦੇ ਜਦੋਂ ਵਿਸ਼ਨੂੰ ਮੇਰਾ ਜਮਾਈ ਹੋ ਗਿਆ, ਹੁਣ ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ, ਆਪੇ ਰੱਖਿਆ ਕਰੇਗਾ। ਕਿਸੇ ਦੁਸ਼ਮਣ ਨੂੰ ਸੋਚਿਆ ਰਾਜੇ ਨੇ, ਮੋਰ ਤੋਂ ਹੀ ਰਾਜੇ ਨੂੰ ਕਹਿੰਦੇ ਚਲੋ ਪਕੜੀਏ, ਪਕੜ ਕਰਕੇ ਇਹਦਾ ਰਾਜ ਖੋ ਲਈਏ, ਇਹ ਵਿਸ਼ਨੂੰ ਤੇ ਭਰੋਸਾ ਰੱਖੀ ਬੈਠਾ ਹੈ। ਉਸ ਵੇਲੇ ਫੇਰ ਜਦੋਂ ਉਹ ਰਾਜੇ ਨੇ ਆ ਕੇ ਘੇਰਾ ਪਾ ਲਿਆ ਮੋਰ ਧੂਜ ਦੀ ਨਗਰੀ ਤੇ, ਉਸ ਵਕਤ ਸਾਧ ਸੰਗਤ ਜੀ ਮੋਰ ਧੂਜ ਨੇ ਆ ਕੇ ਸੁਨਿਆਰੇ ਕੋਲੇ ਪ੍ਰਾਰਥਨਾ ਕੀਤੀ ਤੇ ਕਹਿੰਦਾ ਹਾਂ ਰੱਖਿਆ ਕਰਾਂਗੇ। ਇਉਂ ਕਹਿ ਕੇ ਚਵਾਰੇ ਚ ਫਾਹਾ ਲੈ ਕੇ ਮਰਨ ਲੱਗਾ। ਜੋ ਮਰਨ ਲੱਗਾ ਫਿਰ ਮਹਾਰਾਜ ਨੇ ਆਕਾਸ਼ਬਾਣੀ ਨਾਲ ਕਿਹਾ, ਓਏ ਤੂੰ ਮੇਰਾ ਭੇਖ ਬਣਾਇਆ, ਤੂੰ ਜਿਹੜਾ ਉਹ ਦੁਸ਼ਮਣ ਦੇ ਸਾਹਮਣੇ ਹੋ, ਇਸੇ ਕਾਠ ਦੇ ਗੜ ਚ ਮੈਂ ਬਲ ਪਾ ਦਿੰਦਾ, ਤੇਰੀਆਂ ਬਾਹਾਂ ਉਵੇਂ ਲਾ ਲੈ। ਤੇ ਉਹ ਦੁਸ਼ਮਣ ਭਾਜੂ ਡਰ ਕੇ ਵੀ ਵਿਸ਼ਨੂੰ ਆ ਗਿਆ, ਇਉਂ ਕਰਦਾ ਸਹੀ। ਉਹ ਸੁਣ ਕਰਕੇ ਵਿਸ਼ਨੂੰ ਦੇ ਇਸ ਬਚਨ ਨੂੰ, ਉਸ ਨੂੰ ਉਹ ਕਾਠ ਦਾ ਜਿਹੜਾ ਗਰਡ ਸੀ ਉਹ ਲਿਆ ਤੇ ਚਾਰ ਭੁਜਾਂ ਕਾਠ ਦੀਆਂ ਕਰ ਲਈਆਂ। ਜਦੋਂ ਉਹ ਚਵਾਰੇ ਚੋਂ ਬਾਹਰ ਨਿਕਲਿਆ ਤੇ ਦੁਸ਼ਮਣ ਡਰ ਗਿਆ, ਵਿਸ਼ਨੂੰ ਆ ਗਿਆ ਚੜ ਕੇ। ਇਸ ਪ੍ਰਕਾਰ ਉਹਦੀ ਪੈਜ ਰੱਖੀ ਸੀ। ਉਹ ਸਾਖੀ ਕਹਿ ਰਹੇ ਹਨ,
ਨਿਰਪ ਕੰਨਿਆ ਕੀ ਕਾਰਨ।
ਦੇਖੋ ਮੋਰ ਤੁਜ ਰਾਜੇ ਦੀ ਲੜਕੀ ਦੇ ਕੰਨਿਆ ਦੀ ਦੇ ਵਾਸਤੇ
ਇੱਕ ਭਇਆ ਭੇਖ ਧਾਰੀ,
ਇੱਕ ਭੇਖ ਧਾਰਨ ਵਾਲਾ ਵਿਸ਼ਨੂੰ ਦਾ ਸਰੂਪ ਬਣ ਗਿਆ ਸੀ।
ਕਾਮਾਰਥੀ ਸਵਾਰਥੀ,
ਉਹ ਜਿਹੜਾ ਸੀ ਕਾਮਾਰਥੀ ਕਾਮ ਦਾ ਮੰਗਤਾ ਸੀ, ਕਾਮੀ ਆਦਮੀ ਸੀ, ਸਵਾਰਥੀ ਆਪਦਾ ਮਤਲਬ ਪੂਰਾ ਕਰਨ ਵਾਲਾ ਸੀ।
ਵਾਕੀ ਪੈਜ ਸਵਾਰੀ,
ਉਹ ਤੁਹਾਡਾ ਭੇਖੀ ਸੀ ਮਹਾਰਾਜ, ਭੇਖ ਧਾਰਿਆ ਸੀ ਭਗਵਾਨ ਤੁਹਾਡਾ, ਉਹਦੀ ਪੈਜ ਤਾਂ ਸਵਾਰ ਦਿੱਤੀ ਤੇ ਮੇਰੀ ਪੈਜ ਕਿਉਂ ਨੀ ਸਵਾਰਦਾ, ਇਹ ਬਚਨ ਕਹੇ। ਦੂਸਰਾ ਇਹਦੇ ਚ ਦਸਵੇਂ ਪਾਤਸ਼ਾਹ ਚਲਿਤਰਾਂ ਚ ਇੱਕ ਸਾਖੀ ਲਿਖੀ ਹੈ, ਇੱਕ ਚੂੜਾ ਸੀ ਸਾਧ ਸੰਗਤ ਜੀ, ਇੱਕ ਰਾਜੇ ਦੀ ਲੜਕੀ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਿਆ, ਭੰਗੀ ਸੀ। ਉਹ ਆਪਦੀ ਇਸਤਰੀ ਨੂੰ ਕਹਿੰਦਾ ਮੈਂ ਤਾਂ ਮਰਦਾ ਜੇ ਰਾਜਪੁੱਤਰੀ ਮੈਨੂੰ ਨਾ ਮਿਲੇਗੀ। ਉਸ ਨੇ ਕਿਹਾ ਮਰਨਾ ਤੂੰ ਮੇਰਾ ਸੁਹਾਗ ਨਾ ਗਵਾ, ਮੈਂ ਤੇਰਾ ਯਤਨ ਕਰਾਂਗੀ। ਉਹ ਜਾ ਕੇ ਚੂੜੀ ਜਿਹੜੀ ਸੀ ਰੋਜ਼ ਝਾੜੂ ਦਿੰਦੀ ਰਿਹਾ ਕਿ ਰੋਂਦੀ ਰਿਹਾ ਕਰੇ। ਸ਼ਾਹਜਾਦੀ ਨੂੰ ਪੁੱਛਿਆ ਕਿ ਹੇ ਭੰਗਣੇ ਤੂੰ ਕਿਉਂ ਰੋਂਦੀ ਹੈ, ਕਹਿਣ ਲੱਗੇ ਜੀ ਕੀ ਦੱਸਣ ਦੱਸਣ ਵਾਲਾ। ਫਿਰ ਅਖੀਰ ਉਹਨੂੰ ਪੁੱਛ ਲਿਆ, ਕਹਿੰਦੀ ਖੂਨ ਮਾਫ ਕਰੋ ਤਾਂ ਦੱਸਾਂਗੀ। ਉਹਨੇ ਕਿਹਾ ਮੇਰਾ ਪਤੀ ਕਹਿੰਦਾ ਹੈ ਕਿ ਤੈਨੂੰ ਵਰਨ ਨੂੰ, ਇਹ ਗੱਲ ਅਣਮਾਣ ਹੈ, ਉਹ ਕਿਵੇਂ ਹੋ ਸਕੇ। ਉਹਨੇ ਕਿਹਾ ਅੱਛਾ ਮੈਂ ਉਹਨੂੰ ਵੀ ਸਵਤ ਦਿਆਂਗੀ ਤੇ ਤੂੰ ਉਹਨੂੰ ਕਹੋ ਵੀ ਜਾ ਕੇ ਨਦੀ ਦੇ ਕਿਨਾਰੇ ਤੇ ਬਹਿ ਜੇ, ਸਾਧ ਬਣ ਜੇ, ਸਾਧ ਬਣ ਕੇ ਸਿਰ ਚ ਸਵਾਹ ਪਾ ਲੇ ਤੇ ਪਰਮੇਸ਼ੁਰ ਦਾ ਭਜਨ ਕਰਨ ਲੱਗ ਜੇ, ਮੈਂ ਉਹਨੂੰ ਦਰਸ਼ਨ ਦਿਆਂਗੀ। ਇਹ ਸੁਣ ਕਰਕੇ ਉਹ ਚੂੜੀ ਨਾ ਕੇ ਕਿਹਾ ਮੈਂ ਤੇਰਾ ਉਪਾਅ ਕਰ ਰਹੀ ਹਾਂ, ਜਾ ਬਹਿ ਜਾ ਸਾਧ ਬਣ ਕੇ ਨਦੀ ਦੇ ਕਿਨਾਰੇ ਤੇ। ਇਹ ਬੈਠ ਗਿਆ, ਕਿਸੇ ਦੀ ਭੇਟਾ ਨਾ ਲਵੇ, ਕਿਸੇ ਨਾਲ ਬੋਲੇ ਨਾ, ਇਹ ਦੋ ਗੱਲਾਂ ਚੇਤੇ ਰੱਖੇ। ਇਹ ਸੁਣ ਕਰਕੇ ਉਹ ਚੂੜੇ ਨੂੰ ਉਵੇਂ ਕੀਤਾ, ਬੜੀ ਸ਼ੋਹਰਤ ਹੋਈ ਸ਼ਹਿਰ ਚ, ਕੋਈ ਰੁਪਈਏ ਟੇਕੇ ਚੱਕਿਆ ਹੀ ਨਾ ਕਰੇ। ਫਿਰ ਰਾਜੇ ਤੱਕ ਖਬਰ ਪਹੁੰਚ ਗਈ, ਰਾਜਾ ਕਹਿਣ ਲੱਗਾ ਵੀ ਚਲੋ ਦਰਸ਼ਨ ਕਰੀਏ ਹਜੇ ਤਿਆਗੀ ਦੇ। ਰਾਜਾ ਰਾਣੀਆਂ ਸਮੇਤ ਆਇਆ, ਕਹਿਣ ਲੱਗਾ ਲੜਕੀ ਨੂੰ ਪੁੱਤਰੀ ਚੱਲਣਾ ਇੱਕ ਸੰਤ ਦੇ ਦਰਸ਼ਨ ਕਰਨ। ਉਹਨੇ ਕਿਹਾ ਪਿਤਾ ਜੀ ਮੈਂ ਫੇਰ ਕਿਤੇ ਪ੍ਰਾਈਵੇਟ ਜਾਵਾਂਗੀ ਤੁਹਾਡੀ ਆਗਿਆ ਨਾ, ਤੁਸੀਂ ਹੁਣ ਦਰਸ਼ਨ ਕਰਿਆ। ਉਹ ਰਾਜਾ ਗਿਆ, ਰਾਜੇ ਨਾਲ ਝਾਕਿਆ ਹੀ ਨਾ, ਭੇਟਾ ਰੱਖੀ ਬੋਲਿਆ ਹੀ ਨਾ, ਰਾਜੇ ਨੇ ਵੀ ਸਿਫਤ ਕੀਤੀ ਵੀ ਬੜਾ ਭਗਤ ਵਾ ਤਾਂ। ਇਸ ਪ੍ਰਕਾਰ ਜਦੋਂ ਕੀਤਾ ਸਾਧ ਸਿੰਘ ਜੀ ਛਲ, ਉਦੋਂ ਬਾਅਦ ਫੇਰ ਉਹਦਾ ਚਿੱਤ ਪਰਮੇਸ਼ੁਰ ਦੇ ਭਜਨ ਤੇ ਲੱਗ ਗਿਆ ਵੀ ਰਾਜੇ ਆਉਣ ਲੱਗ ਗਏ, ਹੁਣ ਵਕਾਰ ਦੀ ਕੀ ਚਿੱਤ ਬਣੀ ਰੱਖਣੀ ਹੈ, ਮਹਾਰਾਜ ਦਾ ਭਜਨ ਹੀ ਕਰਨਾ ਚਾਹੀਦਾ। ਇਉਂ ਪਰਮੇਸ਼ੁਰ ਦੇ ਭਜਨ ਨੇ ਉਹਦਾ ਮਨ ਸੁਧਾਰ ਦਿੱਤਾ, ਬੰਦਗੀ ਜੁੜ ਗਿਆ। ਫਿਰ ਇਹ ਲੜਕੀ ਜਿਹੜੀ ਸੀ ਪਿਤਾ ਦੀ ਆਗਿਆ ਪਾ ਕੇ ਸਹੇਲੀਆਂ ਸਮੇਤ ਮਰਦਾਂ ਵਾਲੇ ਲੀੜੇ ਪਾ ਕੇ ਉੱਥੇ ਪਹੁੰਚੀ। ਪਹੁੰਚ ਕੇ ਕਹਿਣ ਲੱਗੀ ਹੇ ਪੁਰਖ ਤੂੰ ਜਿਸ ਵਾਤੇ ਚਿੰਦਾ ਸੀ ਦੱਸੋ ਕੀ ਤੇਰਾ ਸਵਾਲ ਹੈ। ਇਹ ਕਹਿਣ ਲੱਗਾ ਬੀਬੀ ਮੇਰਾ ਤਾਂ ਵਕਾਰ ਦਾ ਫੁਰਨਾ ਮਹਾਰਾਜ ਦੇ ਨਾਮ ਨਮੇੜ ਪੈ, ਇਹ ਮੇਰਾ ਚਿੱਤ ਹੁਣ ਇਕਾਗਰ ਹੋ ਗਿਆ, ਹੁਣ ਨੀ ਮੇਰਾ ਚਿੱਤ ਕਿਸੇ ਚੀਜ਼ ਨੂੰ ਚਾਹੁੰਦਾ। ਇਉਂ ਸਾਧ ਸੰਗਤ ਜੀ ਉਹ ਰਾਜੇ ਦੀ ਲੜਕੀ ਨੇ ਇਹਨੂੰ ਗਿਆਨ ਦੇ ਕੇ ਨਾਮ ਚ ਜੋੜ ਕੇ ਇਹਦਾ ਵੀ ਵਿਕਾਰ ਛਡਾ ਦਿੱਤੇ ਸੀ ਤੇ ਆਪਦਾ ਵੀ ਜਦ ਸਟ ਕਾਇਮ ਰੱਖ ਲਿਆ ਸੀ। ਇਹ ਦਸਵੇਂ ਦੇ ਚਿਲਤਰਾਂ ਚ ਪ੍ਰਸੰਗ ਆਉਂਦਾ ਸਤ ਸੰਗੇ ਜੀ। ਸੋ ਉਸ ਦੀ ਬਾਬਤ ਕਹਿੰਦੇ ਹਨ
ਨਿਰਪ ਕੰਨਿਆ ਕੇ ਕਾਰਨ,
ਜਿਵੇਂ ਉਸ ਰਾਜਪੁਤਰੀ ਕੰਨਿਆ ਦੇ ਵਾਸਤੇ
ਇੱਕ ਭਇਆ ਭੇਖ ਧਾਰ,
ਇੱਕ ਜਿਹੜਾ ਭੰਗੀ ਸੀ ਭੇਖ ਧਾਰ ਕੇ ਸਾਧ ਦਾ ਬੈਠ ਗਿਆ ਸੀ,
ਕਾਮਾਰਥੀ ਸਵਾਰਥੀ
ਸੀ, ਤਾਂ ਉਹ ਕਾਮਾਰਥੀ ਕਾਮ ਦਾ ਮੰਗਤਾ, ਸਵਾਰਥੀ ਸਵੈ ਪ੍ਰਯੋਜਨੀ ਆਪਣੇ ਮਤਲਬੀ,
ਬਾਕੀ ਪੈਜ ਸਵਾਰੀ
ਤੇਰੇ ਨਾਮ ਨੇ, ਉਹਦੀ ਪੈ ਸਵਾਰਥੀ ਉਹਦੇ ਵਿਕਾਰ ਮੇਟ ਦਿੱਤੇ, ਉਹਦਾ ਜੀਵਨ ਚੰਗਾ ਬਣਾ ਦਿੱਤਾ, ਤੁਸੀਂ ਮੇਰੀ ਕਿਉਂ ਨੀ ਰੱਖਿਆ ਕਰਦੇ।
ਤਬ ਗੁਣ ਕਹਾ ਜਗਤ ਗੁਰਾ,
ਫਿਰ ਜਗਤ ਗੁਰੂ ਅਕਾਲ ਪੁਰਖ, ਤੇਰੇ ਗੁਣ ਤੇਰੀ ਵਡਿਆਈ ਦਾ ਕੀ ਫਾਇਦਾ ਹੈ,
ਜੋ ਕਰਮ ਨਾ ਨਾਸੈ,
ਜੇ ਤੁਸੀਂ ਕਹੋ ਵੀ ਤੇਰੇ ਕਰਮ ਹੀ ਇਹੋ ਜਿਹੇ ਹੈ, ਮੈਨੂੰ ਤੈਨੂੰ ਨਿਉਂ ਚ ਚਿਣ ਕੇ ਮਾਰ ਦੇਣਾ, ਫਿਰ ਜਗਤ ਗੁਰੂ ਅਕਾਲ ਪੁਰਖ ਤੁਹਾਡੀ ਬੰਦਗੀ ਕਰੀ ਦਾ ਕੀ ਗੁਣ ਉਪਕਾਰ ਹੋਇਆ, ਜੇ ਮੇਰੇ ਕਰਮ ਹੀ ਨਾ ਨਾਸ ਕੀਤੇ ਤੁਸੀਂ।
ਸਿੰਘ ਸ਼ਰਨ ਕਤ ਜਾਈਐ,
ਜੇ ਮਹਾਰਾਜ ਸ਼ੇਰ ਦੀ ਸ਼ਰਨ ਕਿਸ ਵਾਸਤੇ ਜਾਣਾ ਹੈ,
ਜੋ ਜੰਬਕ ਗਰਾਸਾ,
ਜੇ ਜੰਬਕ ਗਿੱਦੜੀ ਪਕੜ ਲਵੇ, ਸ਼ੇਰ ਦੀ ਨਿਆਈ ਆਪਦੀ ਸ਼ਰਨ ਲੈਣ ਦੀ ਕੀ ਲੋੜ ਹੈ, ਜੇ ਗਿੱਦੜ ਵਾਂਗੂ ਅਜੇ ਕਰਮ ਹੀ ਸਾਡੇ ਮਗਰ ਪਏ ਰਹਿਣਗੇ, ਕਰਮਾਂ ਤੋਂ ਇਹਨੂੰ ਜੇ ਛੁਡਾਇਆ ਤਾਂ ਤੁਹਾਡੀ ਸਤਿਗੁਰੂ ਸਿੰਘ ਦੀ ਸ਼ਰਨ ਪਏ ਤੋਂ ਕੀ ਲਾਭ ਹੋਵੇਗਾ ਸਾਨੂੰ।
ਰਹਾਉ ਏਕ ਬੂੰਦ ਜਲ ਕਾਰਨੇ,
ਫਿਰ ਕਹਿਣ ਲੱਗੇ ਤੈਨੂੰ ਮੁਕਤ ਕਰ ਦਿਆਂਗੇ ਸੰਸਾਰ ਨਾ ਕਰ, ਤਾਂ ਅੱਗੋਂ ਕਹਿੰਦਾ ਹੈ
ਏਕ ਰਹਾਉ ਏਕ ਬੂੰਦ ਜਲ ਕਾਰਨੇ,
ਰਹਾਉ ਵਿਸਰਾਮ ਦੇ ਕਹਿੰਦਾ ਮਹਾਰਾਜ ਇੱਕ ਸਵੰਤੀ ਬੂੰਦ ਦੇ ਜਲ ਦੇ ਵਾਸਤੇ
ਯਾਤਰਿਕ ਦੁੱਖ ਪਾਵੇ,
ਬੰਦਿਆ ਤਿਹਾਇਆ ਦੁੱਖ ਪਾ ਕੇ ਪ੍ਰਾਣ ਛੱਡ ਜਾਵੇ,
ਪ੍ਰਾਣ ਗਏ ਸਾਗਰ ਮਿਲੇ,
ਜਦੋਂ ਪ੍ਰਾਣ ਗਏ ਤਾਂ ਉਹਨੂੰ ਸਵੰਤੀ ਬੂੰਦ ਦਾ ਸਮੁੰਦਰ ਦੇ ਚ ਤਾਰੀਆਂ ਲਵਾ ਦਈਏ,
ਹੁਣ ਕਾਮ ਨਾ
ਭਲਾ ਉਸ ਬਬੀਹੇ ਦੇ ਜਿਹੜਾ ਮਰ ਗਿਆ ਇੱਕ ਸਵੰਤੀ ਬੂੰਦ ਵਾਸਤੇ ਤੇ ਮਗਰੋਂ ਉਹਨੂੰ ਚੜਾ ਦਈਏ, ਇਸ ਪ੍ਰਕਾਰ ਸਵੰਤੀ ਬੂੰਦ ਦੇ ਸਮੁੰਦਰ ਚ ਤਾਰ ਦਈਏ ਕਿਸ ਕੰਮ ਆਵੇਗਾ। ਇਵੇਂ ਸੱਚੇ ਪਾਤਸ਼ਾਹ ਜੇ ਤੁਸੀਂ ਕਹੋ ਵੀ ਤੈਨੂੰ ਮੁਕਤ ਕਰ ਜਾਂਗੇ ਤਾਰ ਦਿਆਂਗੇ, ਉਹ ਤੁਹਾਡਾ ਤਾਰਨਾ ਕਿਸ ਕੰਮ ਹੈ, ਹੁਣ ਇੱਕ ਰੱਖਿਆ ਵਾਸਤੇ ਮੈਂ ਬੂੰਦ ਦੀ ਨਿਆਈ ਪਿਆਸਾ ਬੋਲ ਰਿਹਾ ਤੁਹਾਡੇ ਅੱਗੇ, ਹੁਣ ਮੇਰੀ ਰੱਖਿਆ ਨੀ ਕਰਦੇ ਜਿਉਂਦੇ ਦੀ, ਤੇ ਫੇਰ ਮੈਨੂੰ ਮਾਰਾ ਮੁਕਤੀ ਦਾ ਸਮੁੰਦਰ ਚੜਾ ਦੇ ਦਿਓਗੇ ਡਬੋ ਦਿਓਗੇ ਤਾਂ ਕੀ ਲਾਭ ਹੋਊ ਮੇਰੇ ਤਾਈ,
ਪ੍ਰਾਣ ਜੋ ਥਾਕੇ ਥਿਰ ਨਹੀਂ,
ਹੁਣ ਮਾਰਾ ਛਾਤੀ ਤਾਂ ਕੰਧ ਆ ਗਈ ਹੈ, ਪ੍ਰਾਣ ਮੇਰੇ ਥੱਕ ਚੁੱਕੇ ਹੈ, ਇਸ ਤੋਂ ਨਹੀਂ ਰਹਿੰਦੇ ਹੁਣ ਪਿੰਜਰੇ ਚੋਂ ਨਿਕਲਣ ਵਾਲੇ ਹਨ ਪ੍ਰਾਣ,
ਕੈਸੇ ਬਿਰਮਾਵ,
ਤੁਸੀਂ ਕਿਸ ਵਾਸਤੇ ਮੈਨੂੰ ਡੇਰੀ ਲਾ ਰਹੇ ਹੋ ਆਉਣ ਵਿੱਚ, ਮੇਰੀ ਰੱਖਿਆ ਕਿਉਂ ਨੀ ਕਰਦੇ ਆਪ ਕੇ, ਇਸ ਕਰਕੇ ਤੁਸੀਂ ਬਰਮਾਵੋ ਮੈਨੂੰ ਪਰਚਾਵਾ ਦੇ ਰਹੇ ਹੋ ਵੀ ਕੋਈ ਨੀ ਤੈਨੂੰ ਮੁਕਤ ਕਰ ਦਿਆਂਗੇ,
ਬੂਡ ਮੂਏ ਨੌਕਾ ਮਿਲੇ।
ਅੱਛਾ ਮਹਾਰਾਜ ਤੁਹਾਡੀ ਜਿਹੜੀ ਮੁਕਤੀ ਹੈ ਮਰਿਆ ਤੋਂ ਦੇਣੀ ਉਹੀ ਜੀ ਹੈ, ਜਿਵੇਂ ਕੋਈ ਪਹਿਲਾਂ ਡੁੱਬ ਕੇ ਮਰ ਜਾਵੇ ਤੇ ਡੁੱਬ ਕੇ ਮਰੇ ਨੂੰ ਬੇੜੀ ਚ ਮੁਰਦੇ ਨੂੰ ਰੱਖ ਦਈਏ,
ਕਾਹੇ ਚੜਾਓ,
ਦੱਸੋ ਮੁਰਦੇ ਨੂੰ ਜਿਹੜਾ ਪਾਣੀ ਡੁੱਬ ਕੇ ਮਰ ਗਿਆ ਫੇਰ ਬੇੜੀ ਤੇ ਚੜਾ ਕੇ ਕੀ ਲਾਭ ਹੋਵੇਗਾ ਉਸ, ਇਸੇ ਪ੍ਰਕਾਰ ਤੁਸੀਂ ਮੈਨੂੰ ਮਰੇ ਨੂੰ ਮੁਕਤ ਕਰੋਗੇ, ਜਦੋਂ ਜਿਉਂਦੇ ਨੀ ਰੱਖਿਆ ਨੀ ਕਰਦੇ ਇਹ ਫੇਰ ਇਹ ਮੁਕਤੀ ਨੂੰ ਬੇੜੀ ਕੀ ਚੜਾ ਕੇ ਕਰੋਗੇ, ਫੇਰ ਮੈਨੂੰ ਕੀ ਫਾਇਦਾ, ਲੋਕ ਕਹਿਣਗੇ ਭਗਤ ਸੀ ਪਰਮੇਸ਼ਰ ਦਾ ਨਿਉਂਜ ਚਿਣ ਕੇ ਮਾਰਤਾ ਸਲੇਮ ਸ਼ਾਹ ਨੇ, ਫੇਰ ਕੀ ਫਾਇਦਾ ਹੋਏਗਾ ਮੇਰੇ ਤਾਈ,
ਮੈਂ ਨਾ ਹੀ ਕਛ ਹਾਂ ਨਹੀਂ,
ਕਹਿੰਦੇ ਭਾਈ ਤੇਰੇ ਅੰਦਰ ਹਉਮ ਆਇਆ ਤਾਂ ਨੀ ਤੈਨੂੰ ਦਰਸ਼ਨ ਹੁੰਦੇ, ਤਾਂ ਨੀ ਤੇਰੀ ਰੱਖਿਆ ਹੁੰਦੀ, ਤਾਂ ਅੱਗੋਂ ਭਗਤ ਜੀ ਕਹਿੰਦੇ ਸਦਨਾ ਜੀ
ਮੈਂ ਨਾ ਹੀ ਕਛ ਹਾਂ ਨਹੀਂ,
ਫਿਰ ਮਾਰਾ ਮੈਂ ਦੇਵ ਨੀ ਹਾਂ, ਹਾਂ ਕਛ ਨਹੀਂ ਤੇ ਨਾ ਮੈਂ ਸੱਚੇ ਪਾਤਸ਼ਾਹ ਕੋਈ ਮੇਰਾ ਸੰਬੰਧੀ ਹੈ,
ਆਹੇ ਨਾ
ਨਾ ਮੇਰਾ ਕੋਈ ਮਾਰਾ ਪਦਾਰਥ ਹੈ, ਨਾ ਕੋਈ ਮੇਰਾ ਸੰਬੰਧੀ ਹੈ ਨਾ ਕੋਈ ਮੇਰਾ ਪਦਾਰਥ ਹੈ, ਹਾਂ ਨਾ ਹੀ ਮੈਂ ਸਥੂਲ ਸਰੀਰ ਬਣੀ ਹਾਂ, ਤੇ ਅੱਗੇ
ਮੈਂ ਨਾ ਹੀ ਕਛ ਹਾਂ ਨਹੀਂ,
ਤੇ ਸੂਖਮ ਦੇਵ ਨੀ ਹਾਂ ਮਾਰਾ ਮੈਂ ਕੁਛ,
ਕਿਛ ਆਹੇ ਨਾ ਮੂਲ,
ਮੇਰਾ ਕੋਈ ਕਾਰਨ ਸਰੀਰ ਨੀ ਹੈ ਜੀ,
ਅਵਸਰ ਲੱਜਾ ਰੱਖ,
ਇਹ ਵੇਲਾ ਹੈ ਤੁਹਾਡੇ ਲੱਜਿਆ ਰੱਖਣ ਦਾ, ਇਸ ਵਕਤ ਮੈਨੂੰ ਮਾਰਨਾ ਚਾਹੁੰਦੇ ਹਨ, ਮੇਰੀ ਲੱਜਿਆ ਰੱਖ ਲੋ,
ਸਦਨਾ ਜਨ ਤੂਰਾ,
ਮੈਂ ਸਦਨਾ ਤੇਰਾ ਜਨ ਭਗਤ ਹਾਂ ਸੱਚੇ ਪਾਤਸ਼ਾਹ, ਤੁਹਾਨੂੰ ਲੱਜਿਆ ਹੈ ਤੁਸੀਂ ਰੱਖੋ। ਇਹ ਜਦੋਂ ਮਹਾਰਾਜ ਨੇ ਆਵਾਜ਼ ਸੁਣੀ ਉਸੇ ਵੇਲੇ ਸਾਧ ਸਿੰਘ ਜੀ ਐਸੀ ਹਵਾ ਆਈ ਸਾਰੀ ਕੰਧ ਜਿਹੜੀ ਡਿੱਗ ਪਈ, ਕੁਝ ਉਹਨਾਂ ਜਾਲਮਾਂ ਦੇ ਮੱਥੇ ਚ, ਕੋਈ ਜਿਹੜੀ ਈਰਖਾਲੂ ਸੀ ਉਹਨਾਂ ਦੇ ਮੱਥੇ ਚ ਪਈਆਂ, ਇਸ ਪ੍ਰਕਾਰ ਸਦਨਾ ਜੀ ਨੂੰ ਐਨ ਨਿਉ ਦੇ ਤੇ ਖਾਲੀ ਕਰਤਾ ਬਾਹਰ ਰੱਖਿਆ ਕੀਤੀ। ਇਸ ਪ੍ਰਕਾਰ ਸਭਨੇ ਦੀ ਰੱਖਿਆ ਕੀਤੀ ਜਦੋਂ ਹਉਮੈ ਮਿਟ ਗਈ। ਇਹ ਸ਼ਬਦ ਸਭਨੇ ਦੀ ਰੱਖਿਆ ਦੇ ਉੱਤੇ ਬਲਾਵਰ ਰਾਗ ਮਾਰ ਸਾਨੂੰ ਇੱਥੇ ਸੰਪੂਰਨ ਕੀਤਾ ਹੈ।